ਸਤ ਸੂਰ ਨਖਤਰ ਜੋਤਿਉ।
ਜਿਸ ਪਰਮੇਸ਼ਰ ਨੇ ਆਪਣੀ ਸ਼ਕਤੀ ਦੇ ਨਾਲ ਸੱਤ ਦਾ ਰਾਜ, ਸੂਰਜ ਜਿਹੜਾ ਹੈ ਗਿਆਨ, ਨਖਤਰ ਸਭ ਸਭ ਗੁਣਾਂ ਨੂੰ ਸੋ ਟਕਾ ਕੇ ਰੱਖਿਆ ਹੋਇਆ, ਜਿਹੜੇ ਚਮਕੀਲੇ ਹਨ ਗੁਰਸਿੱਖਾਂ ਦੇ ਹਿਰਦੇ ਅੰਦਰ ਚਮਕ ਰਹੇ ਹਨ, ਹਿਰਦੇ ਰੁਪਏ ਆਕਾਸ਼ ਵਿੱਚ
ਸਵਾਸਨ ਸਰੀਰ ਧਾਰਨ।
ਗੁਰਸਿੱਖਾਂ ਦੇ ਸਰੀਰਾਂ ਦੇ ਅੰਦਰ ਸਿਮਰ ਰੂਪੀ ਸਵਾਸਨ ਟਕਾ ਕੇ ਰੱਖਿਆ ਹੋਇਆ ਹੈ।
ਮਾਤ ਗਰਭ ਪ੍ਰਤਪਾਲਨ।
ਜਿਸ ਪਰਮੇਸ਼ਰ ਨੇ ਇਹ ਜਿਹੜੀ ਮਾਤਾ ਕਿਹੜੀ ਹੈ, ਜੋ ਇਹ ਗੁਰੂ ਕੀ ਸਾਧ ਸੰਗਤ ਹੈ, ਸੋ ਇਸ ਦਾ ਗਰਭ ਕਿਹੜਾ ਹੈ, ਜਿਹੜਾ ਸਾਧ ਸੰਗਤ ਵਾਲਾ ਸਥਾਨ ਹੈ, ਇੱਥੇ ਪ੍ਰਤਪਾਲਾ ਕੀਤੀ ਆਪਣੇ ਜਿਗਿਆਸੂਆ ਜਨਾਂ ਦੇ। ਇਹ ਜਿਹੜਾ ਸੰਸਾਰ ਹੈ ਸਾਰਾ, ਇਹ ਵੀ ਇੱਕ ਮਾਤਾ ਦੀ ਨਿਆਈ ਹੈ, ਮਾਤਾ ਸਮਹੱਤ, ਸੋ ਇਸੇ ਪ੍ਰਤਪਾਲਾ ਕਰਦਾ ਹੈ, ਜਿਹੜੀ ਇੱਥੇ ਜਠਰ ਤ੍ਰਿਸ਼ਨਾ ਆਦਿਕ ਦੀ ਅੱਗ ਹੈ, ਸੋ ਇਹ ਵੀ ਰੋਗ ਨਹੀਂ ਕੱਟ ਕੇ ਨਾਸ ਨਹੀਂ ਕਰਦੇ ਹਨ।
ਸਰੋਵਰਨ।
ਇਸ ਪਰਮੇਸ਼ਰ ਨੇ ਟਕਾ ਕੇ ਰੱਖਿਆ ਹੋਇਆ ਸਾਧ ਸੰਗਤ ਰੂਪੀ ਸਰੋਵਰ ਦੇ ਤਾਈ, ਸਾਰ ਸਮੁੰਦਰ ਦੇ ਤਾਈ।
ਨਾਨਕ ਨਹਿ ਛਜੰਤ ਤਰੰਗ ਤੋਇਣ।
ਇਹਦੇ ਵਿੱਚ ਜਿਹੜਾ ਪਦਾਰਥ ਆਰੋਪੀ ਜਲ ਹੈ, ਇਹਦੀਆਂ ਜਿਹੜੀਆਂ ਲਹਿਰਾਂ ਹਨ ਸੰਕਲਪਾਂ ਵਿਕਲਪਾਂ ਰੂਪ, ਗੁਰਸਿੱਖਾਂ ਨੂੰ ਨਾਸ ਨਹੀਂ ਕਰ ਸਕਦੀਆਂ, ਬਚਾ ਕੇ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ ਹੈ ਵਾਹਿਗੁਰੂ। ਉਹੀ
ਗੋਸਾਈ ਗ੍ਰਿਸਤ ਰੂਪੇਣ।
ਉਹ ਪ੍ਰਿਥਵੀ ਦਾ ਸਾਈਂ ਜਿਹੜਾ ਮਾਲਕ ਹੈ, ਗ੍ਰਿਸਤ ਰੂਪੇਣ, ਗ੍ਰਿਸਤ ਨਾਮ ਬਹੁਤ ਵੱਡੇ ਦਾ, ਬਹੁਤ ਵਿਸਥਾਰ ਵਾਲਾ, ਬਹੁਤ ਵੱਡੇ ਰੂਪ ਵਾਲਾ ਹੈ, ਸਭ ਤੋਂ ਵੱਡਾ ਹੈ, ਜਾਣਨਾ ਕਰੋ।
ਸਿਮਰਨ ਸਰਬੱਤਰ ਜੀਵਨ ਹੈ।
ਸੋ ਸਰਬੱਤਰ ਸਾਰੇ ਜਿਹੜੇ ਜੀਵ ਹਨ, ਸਭ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਲਭਦਿਆਂ ਸੰਤ ਸੰਗੇਣ ਨਾਨਕ।
ਸੋ ਜਿਨ੍ਹਾਂ ਦੀ ਪ੍ਰਾਰਭ ਚੰਗੀ ਹੁੰਦੀ ਹੈ, ਸੋ ਉਹਨਾਂ ਨੂੰ ਲੱਭ ਪੈਂਦੀ ਹੈ ਗੁਰੂ ਕੀ ਸਾਧ ਸੰਗਤ, ਸੰਤਾਂ ਦਾ ਸੰਗ ਉਹਨਾਂ ਗੁਰੂ ਕੇ ਪਿਆਰ ਨੂੰ ਲੱਭ ਜਾਂਦਾ ਹੈ, ਪ੍ਰਾਪਤ ਹੋ ਜਾਂਦਾ ਹੈ।
ਸਵੱਛ ਮਾਰਗ ਹਰ ਭਗਤਨ ਹੈ।
ਹਰ ਸੰਗਤ ਵਿੱਚੋਂ ਉਹਨਾਂ ਨੂੰ ਹੋਰ ਕੀ ਪ੍ਰਾਪਤੀ ਹੁੰਦੀ ਹੈ, ਜੇ ਸਵੱਛ ਮਾਰਗ ਹੈ, ਸਭ ਤੋਂ ਪਵਿੱਤਰ ਮਾਰਗ ਹੈ ਨਾ, ਸੱਚਾ ਮਾਰਗ ਚੱਲਦੇ ਉਸ ਕਰੇ ਜਹਾਨ, ਸੰਤ ਕਾ ਮਾਰਗ ਧਰਮ ਕੀ ਪੌੜੀ ਤੋਂ ਵੱਡ ਭਾਗੀ ਪਾਏ, ਸੋ ਸਭ ਤੋਂ ਪਵਿੱਤਰ ਮਾਰਗ ਹਰੀ ਪਰਮੇਸ਼ਰ ਦੀ ਭਗਤੀ ਦਾ ਪ੍ਰਾਪਤ ਹੋ ਜਾਂਦਾ ਹੈ ਗੁਰੂ ਕੇ ਪਿਆਰਿਆਂ ਨੂੰ, ਜਿਨ੍ਹਾਂ ਦੇ ਭਾਗ ਚੰਗੇ ਹਨ। ਸੋ ਗੁਰਸਾਈਂ ਪਰਮੇਸ਼ਰ ਤੋਂ ਵੱਡੇ ਸਰੂਪ ਵਾਲਾ ਹੈ, ਸਰਬੱਤਰ ਜਿਹੜੇ ਜੀਵ ਹਨ ਸਾਰੇ ਉਹ ਤੇਰਾ ਸਿਮਰਨ ਕਰਦੇ ਹਨ, ਜਿਨ੍ਹਾਂ ਦੇ ਹੋਰ ਭਾਗ ਚੰਗੇ ਨੇ ਉਹਨਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਤੇਰੀ ਭਗਤੀ ਵਾਲਾ ਪਵਿੱਤਰ ਮਾਰਗ ਅਪਣਾ ਕੇ ਵਾਹਿਗੁਰੂ ਤੇਰੇ ਪਾਸ ਪਹੁੰਚਦੇ ਹਨ।
ਭਗਨੰਤ ਸੈਲੰ।
ਜੇ ਪਰਮੇਸ਼ਰ ਦੀ ਹੋ ਜਾਵੇ ਕਿਰਪਾ, ਤਾਂ ਫਿਰ ਮਸਕਨ ਛੋਟਾ ਜਿਹੜਾ ਮੱਛਰ ਹੈ ਨਾ, ਇਹ ਵੀ ਭਗਨੰਤ ਇਹ ਭੰਨ ਕੇ ਅੰਤ ਕਰ ਦਿੰਦਾ ਵੱਡੇ ਭਾਰੀ ਸੈਲ ਪਹਾੜ ਦਾ ਵੀ, ਵੱਡੇ ਭਾਰੀ ਪਹਾੜਾਂ ਨੂੰ ਢਾਹ ਕੇ ਬਰਬਾਦ ਕਰ ਦਿੰਦਾ ਹੈ, ਇੱਕ ਛੋਟਾ ਜਿਹਾ ਮੱਛਰ ਵੀ ਹੈ ਜਿਹੜਾ, ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ।
ਸਰਦਮ ਪ੍ਰੰਤ ਪਪੀਲਕਾ
ਹੈ। ਸਰਦਮ ਨਾਮ ਹੈ ਚਿੱਕੜ ਦਾ। ਸੋ ਪਪੀਲਕਾ ਜਿਹੜੀ ਛੋਟੀ ਜਿਹੀ ਕੀੜੀ ਹੁੰਦੀ ਹੈ, ਅਤਿਅੰਤ ਭੂਰੀ ਜੀ, ਅਤਿਅੰਤ ਛੋਟੀ ਜਿਹੀ ਕੀੜੀ ਜਿਹੜੀ ਹੁੰਦੀ ਹੈ, ਉਹ ਵੱਡਾ ਭਾਰੀ ਚਿੱਕੜ ਵੀ ਤਰ ਜਾਂਦੀ ਹੈ, ਲੰਘ ਜਾਂਦੀ ਹੈ।
ਸਾਗਰੰ ਲੰਘੰਤ ਪਿੰਗੰ।
ਇਹ ਸਮੁੰਦਰ ਜਿਹੜਾ ਹੈ ਇਹਨੂੰ ਲੰਘਣਾ ਤਰ ਕੇ ਬੜਾ ਔਖਾ ਹੈ, ਪਰ ਜੇ ਪਰਮੇਸ਼ਰ ਨੂੰ ਭਾਵੇ ਤਾਂ ਜਿਹੜੇ ਪਿੰਗਲੇ ਨੇ, ਪੈਰਾਂ ਤੋਂ ਹੀ ਨੇ, ਉਹ ਵੀ ਇਹ ਸਮੁੰਦਰ ਨੂੰ ਲੰਘ ਜਾਂਦੇ ਹਨ ਪਾਰ।
ਤਾਮ ਪ੍ਰਗਾਸ ਅੰਧਕਾ ਹੈ।
ਸੋ ਜਿੱਥੇ ਤਾਮ ਹਨੇਰਾ ਹੈ, ਅੰਧਕਾ ਅਤਿਅੰਤ ਹੀ ਅੰਨਾ ਹਨੇਰਾ ਹੈ, ਜਿੱਥੇ ਤਾਮ ਨਾਮ ਵੀ ਹਨੇਰੇ ਦਾ ਹੈ, ਸੋ ਅੰਧ ਨਾਮ ਵੀ ਹਨੇਰੇ ਦਾ ਹੈ। ਇਸ ਵਾਸਤੇ ਜਿੱਥੇ ਭੁੱਪਾ ਹਨੇਰਾ ਹੈ, ਗਾੜਾ ਹਨੇਰਾ ਹੈ, ਉੱਥੇ ਜੇ ਪਰਮੇਸ਼ਰ ਨੂੰ ਭਾਵੇ ਤਾਂ ਅੰਨਿਆਂ ਦੇ ਅੰਦਰ ਵੀ ਪ੍ਰਕਾਸ਼ ਕਰ ਦਿੰਦਾ ਹੈ, ਹਨੇਰੇ ਵਾਲੀ ਥਾਂ ਤੇ ਪ੍ਰਕਾਸ਼ ਕਰ ਦਿੰਦਾ ਹੈ। ਜਿਹੜੇ ਅੰਧਕ ਅੰਧੇ ਹਨ, ਜਿਨ੍ਹਾਂ ਦੇ ਪ੍ਰਤੱਖ ਨੇਤਰ ਨੇ, ਉਹਨਾਂ ਨੂੰ ਹਨੇਰਾ ਹੀ ਹਨੇਰਾ ਹੈ, ਪਰਮੇਸ਼ਰ ਨੂੰ ਭਾਵੇ ਤਾਂ ਉਹਨਾਂ ਦੇ ਅੰਦਰ ਵੀ ਪ੍ਰਕਾਸ਼ ਕਰ ਦਿੰਦਾ ਹੈ।
ਸਾਧ ਸੰਗੇਣ ਸਿਮਰੰਤ ਗੋਬਿੰਦ।
ਪਰ ਕਿੰਨਾ ਤੇ ਬਖਸ਼ਿਸ਼ ਹੁੰਦੀ ਹੈ ਜਿਹੜੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਪਰਮੇਸ਼ਰ ਦਾ ਸਿਮਰਨ ਭਜਨ ਕਰਦੇ ਹਨ।
ਸਰਨ ਨਾਨਕ ਹਰ ਹਰ ਹਰੇ।
ਦੁੱਖਾਂ ਦੇ ਹਾਰ ਹਰੀ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਹਰੀ ਦੀ ਸ਼ਰਨ ਜਿਹੜੇ ਪੈਂਦੇ ਹਨ, ਨਾਪ ਜਪਦੇ ਹਨ ਵਾਹਿਗੁਰੂ ਦਾ, ਸੋ ਉਹਨਾਂ ਤੇ ਇਹ ਬਖਸ਼ਿਸ਼ ਹੋ ਜਾਂਦੀ ਹੈ। ਐਸੀ ਬਖਸ਼ਿਸ਼ ਹੁੰਦੀ ਹੈ ਮਸਕਨ ਭਗਨੰਤ ਫੈਲਣ, ਮੱਛਰ ਦੀ ਨਿਆਈ, ਇਹ ਜਿਹੜਾ ਅਲਪਗ ਤੁਸ਼ ਜੀਵ ਸੀ ਵਿਚਾਰਾ ਮੱਛਰ ਵਰਗਾ, ਇਹ ਭੰਨ ਦਿੰਦਾ ਵੱਡੇ ਭਾਰੀ ਪਹਾੜ ਦੀ ਨਿਆਈ, ਜਿਹੜਾ ਅਗਿਆਨ ਹੈ ਬੜਾ ਤਕੜਾ ਬਣਿਆ ਬੈਠਾ ਹੈ, ਉਸ ਅਗਿਆਨ ਨੂੰ ਵੀ ਨਾਸ ਕਰਨ ਨੂੰ ਸਮਰੱਥ ਹੋ ਜਾਂਦਾ ਹੈ। ਸੋ ਜੇ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ, ਸਾਧ ਸੰਗਤ ਦੀ ਪ੍ਰਾਪਤੀ ਹੋਵੇ।
ਅਰਦਮੰ ਪ੍ਰੰਤ ਪਪੀਲਕ
ਹੈ। ਇਹ ਮੋਹ ਰੂਪੀ ਜਿਹੜਾ ਚਿੱਕੜ ਹੈ, ਜਿਸ ਦੇ ਵਿੱਚ ਸਾਰੇ ਫਸਦੇ ਹਨ, ਖੁੱਭਦੇ ਹਨ, ਦਲਦਲ ਹੈ, ਖੁੱਭਣ ਹੈ, ਜਿਲਣ ਹੈ, ਜਿਸ ਦੇ ਵਿੱਚ ਜੀਵ ਸਾਰੇ ਧਰਦੇ ਜਾ ਰਹੇ ਨੇ, ਵਕੀਲ ਕੀੜੀ ਦੀ ਨਿਆਈ ਜਿਨ੍ਹਾਂ ਦੀ ਰਿਤੰਬਰਾ ਦਿੱਤੀ ਹੈ, ਵਾ ਕੀੜੀ ਦੀ ਨਿਆਈ ਜਿਨ੍ਹਾਂ ਦੀ ਨਿਮਰਤਾ ਵਾਲੀ ਬੁੱਧ ਹੈ, ਨਿਮਰਤਾ ਹੈ ਜਿਨ੍ਹਾਂ ਦੀ ਬੁੱਧੀ ਦੇ ਅੰਦਰ, ਗਰੀਬੀ ਵਾਲੇ ਜਿਹੜੇ ਹਨ ਉਹ ਮੋਹ ਰੂਪੀ ਚਿੱਕੜ ਨੂੰ ਤਰ ਜਾਂਦੇ ਹਨ। ਸਾਗਰ ਤਰਿਓ ਬਾਸ਼ਰ ਖੋਜ, ਇਹ ਬੱਚੇ ਦੀ ਪੈਡ ਵਿੱਚ ਪਾਣੀ ਪਿਆ ਹੋਵੇ ਤਾਂ ਕੀੜੀ ਉਹਨੂੰ ਵੀ ਨਹੀਂ ਤਰ ਸਕਦੀ, ਡੁੱਬ ਜਾਂਦੀ ਹੈ। ਪਰ ਸਾਨੂੰ ਰੱਬ ਦੇ ਪਿਆਰੇ ਜਿਹੜੇ ਨੇ ਉਹਨਾਂ ਨੇ ਸੰਸਾਰ ਰੂਪੀ ਸਮੁੰਦਰ ਨੂੰ ਹੀ ਇਉਂ ਤਰ ਲਿਆ ਹੈ ਜਿਵੇਂ ਇੱਕ ਬੱਚੇ ਦੇ ਪੈਡ ਦੇ ਵਿੱਚ ਪਾਣੀ ਪਿਆ ਹੋਵੇ ਉਹਨੂੰ ਉਲਾਦ ਭਰ ਕੇ ਲੰਘ ਜਾਣਾ ਕੋਈ ਵੱਡੀ ਗੱਲ ਨਹੀਂ ਮਨੁੱਖ ਵਾਸਤੇ। ਇਸੇ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਹਨ ਰੱਬ ਦੇ ਪਿਆਰੇ, ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਚਾਟੀ ਉਹ ਲੰਘ ਗਏ ਹਨ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਗਏ ਹਨ। ਜਿਨ੍ਹਾਂ ਦੀ ਬਿਰਤੀ ਦੇ ਅੰਦਰ ਨਿਮਰਤਾ ਹੈ, ਗਰੀਬੀ ਹੈ, ਸੋ ਉਹ ਮੋਹ ਰੂਪੀ ਚਿੱਕੜ ਨੂੰ ਤਰ ਗਏ ਹਨ, ਲੰਘ ਜਾਂਦੇ ਹਨ ਭਾਈ ਪਿਸਾਰੀ ਜੀ
ਵਰਗੇ।
ਜਿਨ੍ਹਾਂ ਦੇ ਸਾਧਨਾ ਰੂਪੀ ਚਰਨ ਨਹੀਂ ਹਨ ਉਹ ਐਸੇ ਜਿਹੜੇ ਪਿੰਗਲੇ ਸਨ ਉਹ ਸੰਸਾਰ ਰੂਪੀ ਸਰੋਵਰ ਨੂੰ ਸਮੁੰਦਰ ਨੂੰ ਲੰਘ ਜਾਂਦੇ ਹਨ ਗੁਰੂ ਦੀ ਕਿਰਪਾ ਨਾਲ, ਨਾਮ ਦੇ ਜਹਾਜ਼ ਤੇ ਚੜ ਕੇ।
ਨਾਮ ਪ੍ਰਗਾਸ ਅੰਧ ਕਹਿ,
ਜਿਨ੍ਹਾਂ ਦੇ ਮਨਬਦ ਰੂਪੀ ਨੇਤਰਾਂ ਚ ਵਿਚਾਰ ਦੀ ਨਿਗਾਹ ਨਹੀਂ, ਭਰਮ ਦੇ ਥੋਲੇ ਪਏ ਹੋਏ, ਅਗਿਆਨ ਦਾ ਨੇਹਾ ਹੈ, ਉਹਨਾਂ ਦੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਸਾਧ ਸੰਗੇਣ ਸਿਮਰੰਤ ਗੋਬਿੰਦ,
ਜਿਹੜੇ ਸਾਧ ਸੰਗਤ ਵਿੱਚ ਮਿਲ ਕਰਕੇ ਗੋਬਿੰਦ ਪਰਮੇਸ਼ਰ ਦਾ ਨਾਮ ਜਪਦੇ ਹਨ, ਸਿਮਰਨ ਕਰਦੇ ਹਨ।
ਹਰਨ ਨਾਨਕ ਹਰ ਹਰ ਹਰੇ,
ਹਰੇ ਗੁਰੂ ਹਰੇ ਭਰੇ ਕਰੋ ਇਹ ਦੁੱਖਾਂ ਦੇ ਹਾਰ, ਹਰੀ ਪਰਮੇਸ਼ਰ ਦੀ ਸ਼ਰਨ ਜਿਹਨਾਂ ਨੇ ਲਈ ਹੈ ਉਹਨਾਂ ਗੁਰੂ ਕੇ ਪਿਆਰਿਆਂ ਨੇ ਬਖਸ਼ਿਸ਼ਾਂ ਹੁੰਦੀਆਂ ਨੇ, ਤਾਹੀਓ ਸਾਨੂੰ ਸੰਗਤ ਦੀ ਸ਼ਰਨ ਔਰ ਗੁਰੂ ਕਾ ਸਿਮਰਨ ਭਜਨ ਗੁਰੂ ਕੀ ਬਾਣੀ ਪੜ੍ਹਨ ਦੀ ਸਿੱਖਿਆ ਮਿਲ ਰਹੀ
ਹੈ।
ਹੁਣ ਸੱਚੇ ਪਾਤਸ਼ਾਹ ਦੱਸਦੇ ਨੇ ਗੁਰਸਿੱਖੀ ਧਾਰਨ ਕੀਤੀ ਤੋਂ ਬਿਨਾਂ, ਗੁਰੂ ਵਾਲੇ ਬਣਿਆ ਤੋਂ ਬਿਨਾਂ, ਗੁਰੂ ਕੀ ਬਾਣੀ ਪੜ੍ਹੀ ਤੋਂ ਬਿਨਾਂ, ਸੋ ਜੀਵ ਦਾ ਜੀਵਨ ਕਿਵੇਂ ਵਿਅਰਥ ਹੈ, ਕਿਵੇਂ ਨਿਸਫਲ ਹੈ, ਉਹ ਆਪ ਦ੍ਰਿਸ਼ਟਾਂਤ ਦੇ ਕੇ ਫਰਮਾਉਂਦੇ ਹਨ। ਤਿਲਕ ਹੀਨੰ ਜਥਾ ਬਿਪਰਾ, ਜਿਵੇਂ ਕੋਈ ਆਪਣੇ ਆਪ ਨੂੰ ਬਿਪਰ ਬ੍ਰਾਹਮਣ ਕਹਾਵੇ ਪਰ ਉਹਦੇ ਮੱਥੇ ਚ ਤਿਲਕ ਲੱਗਾ ਹੀ ਨਾ ਹੋਵੇ, ਕਿਸੇ ਨੇ ਨਹੀਂ ਮੰਨਣਾ ਕਿ ਇਹ ਪੰਡਿਤ ਹੈ। ਜਿਵੇਂ ਮੱਥੇ ਵਿੱਚ ਤਿਲਕ ਲੱਗੇ ਤੋਂ ਬਿਨਾਂ ਬ੍ਰਾਹਮਣ ਦਾ ਕੋਈ ਬ੍ਰਾਹਮਣ ਪੁਣਾ ਪ੍ਰਸਿੱਧ ਨਹੀਂ ਹੁੰਦਾ, ਕੋਈ ਉਹਦਾ ਸਤਿਕਾਰ ਨਹੀਂ ਕਰਦਾ, ਕੋਈ ਨਹੀਂ ਜਾਣਦਾ ਕਿ ਬ੍ਰਾਹਮਣ ਹੈ, ਉਹਦਾ ਬ੍ਰਾਹਮਣ ਕਹਾਉਣਾ ਹੀ ਵਿਅਰਥ ਹੈ ਜਦ ਤੱਕ ਉਹਦੇ ਤਿਲਕ ਨਹੀਂ ਮੱਥੇ ਵਿੱਚ ਲੱਗਾ ਹੋਇਆ।
ਅਮਰਹੀਨ ਜਥਾ ਰਾਜਨ ਹੈ,
ਜਥਾ ਜਿਵੇਂ ਕਹਾਵੇ ਤਾਂ ਕੋਈ ਕਿ ਮੈਂ ਰਾਜਾ ਹਾਂ ਪਰ ਹੁਕਮ ਉਹਦਾ ਕੋਈ ਮੰਨੇ ਹੀ ਨਾ, ਸੋ ਇਸ ਪ੍ਰਕਾਰ ਹੁਕਮ ਨਾ ਚੱਲੇ ਜਿਵੇਂ ਅਮਰਾ ਬਿਨ ਕੈਸਾ ਰਾਜ ਮੰਡਤ, ਹੁਕਮ ਤੋਂ ਬਿਨਾਂ ਕਿਵੇਂ ਕੋਈ ਆਪਣਾ ਰਾਜ ਭਾਗ ਸਜਾ ਸਕਦਾ ਹੈ। ਜਦੋਂ ਤੱਕ ਹੁਕਮ ਨਹੀਂ ਕਿਸੇ ਦਾ ਚੱਲਦਾ ਤਦ ਤੱਕ ਉਹ ਰਾਜਾ ਨਹੀਂ। ਇਸ ਵਾਸਤੇ ਜਿਵੇਂ ਕੋਈ ਕਹਾਵੇ ਕਿ ਹਾਂ ਤਾਂ ਮੈਂ ਰਾਜਾ ਪਰ ਹੁਕਮ ਉਹਦਾ ਕੋਈ ਮੰਨੇ ਹੀ ਨਾ, ਉਹ ਵਿਅਰਥ ਹੈ ਉਹਦਾ ਰਾਜਾ ਪੁਣਾ, ਤੇ ਐਵੇਂ ਉਹ ਕਹਿ ਰਿਹਾ ਕੋਈ ਉਸ ਦਾ ਰਾਜ ਭਾਗ ਨਹੀਂ, ਉਹ ਵਿਅਰਥ ਹੈ। ਜਿਵੇਂ ਕੋਈ ਕਹਾਵੇ ਤਾਂ ਕਿ ਮੈਂ ਵੱਡਾ ਭਾਰੀ ਸੂਰਮਾ ਹਾਂ ਯੋਧਾ ਹਾਂ ਪਰ ਸ਼ਸਤਰ ਕੋਲ ਕੋਈ ਹੋਵੇ ਹੀ ਨਾ, ਉਹ ਕਿਵੇਂ ਲੜੇਗਾ ਮੈਦਾਨੇ ਜੰਗ ਵਿਚ, ਕਿਵੇਂ ਜਿੱਤ ਪ੍ਰਾਪਤ ਕਰੇਗਾ, ਸੋ ਨਿਹੱਥਾ ਆਦਮੀ ਜਿਹੜਾ ਉਹ ਸੂਰਮਾ ਕਿਵੇਂ ਬਣ ਸਕਦਾ ਹੈ। ਤਾਹੀਓ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੰਦਰਲੇ ਜਿਹੜੇ ਦੁਸ਼ਮਣ ਹਨ ਉਹਨਾਂ ਨੂੰ ਮਾਰਨ ਵਾਸਤੇ ਸੁਭ ਗੁਣਾ ਰੂਪੀ ਸ਼ਸਤਰ ਪਹਿਰ ਦੀ ਆਗਿਆ ਕੀਤੀ ਹੈ, ਤੇ ਬਾਹਰੋਂ ਪ੍ਰਤੱਖ ਧਰਮ ਦੇ ਵਿਰੋਧੀਆਂ ਨੂੰ ਸਾਧਣ ਵਾਸਤੇ ਇਹ ਸਾਡੇ ਗਾਤਰੇ ਕਿਰਪਾਨਾਂ ਪਹਿਨਾ ਦਿੱਤੀਆਂ ਹਨ। ਸੂਰਮੇ ਬਣਾਇਆ, ਬਲੀ ਬਣਾਇਆ, ਯੋਧੇ ਬਣਾਇਆ, ਕਿਰਪਾਨ ਪਾਲ ਧਾਰੀਆਂ ਕਰੋੜ ਪਾਪ ਤਾਰੀਆਂ। ਸੋ ਹਜ਼ੂਰ ਕਹਿੰਦੇ ਨੇ ਜਿਵੇਂ ਸੂਰਮਾ ਸ਼ਸਤਰ ਤੋਂ ਬਿਨਾਂ ਵਿਅਰਥ ਹੈ, ਹੀਣਾ ਹੈ, ਨਿਸਫਲ ਹੈ ਉਹਦਾ ਸੂਰਮਾ ਪੁਣਾ।
ਨਾਨਕ ਧਰਮਹੀਣ ਤਥਾ ਵੈਸ਼ਨਵ ਹੈ,
ਇਸੇ ਤਰ੍ਹਾਂ ਜਿਹੜਾ ਵੈਸ਼ਨਵ ਹੈ ਵਿੱਚ ਸੰਸਾਰ ਦੀ ਅਨਚੇਸ਼ਟਾ ਕਰਾਉਣ ਵਾਲਾ ਜਿਹੜਾ ਪਰਮੇਸ਼ਰ ਹੈ, ਸੋ ਉਹਦਾ ਜਿਹੜਾ ਭਗਤ ਕਹਾਉਂਦਾ ਹੈ ਤੇ ਪਰਮੇਸ਼ਰ ਦਾ ਸਿਮਰਨ ਭਜਨ ਕਰਦਾ ਹੀ ਨਹੀਂ, ਉਹਦਾ ਭਗਤ ਕਹਾਉਣਾ ਵਿਅਰਥ। ਇਸੇ ਤਰ੍ਹਾਂ ਜਿਹੜਾ ਕਹਾਵੇ ਸਿੱਖ ਤੇ ਅੰਮ੍ਰਿਤ ਛਕੇ ਨਹੀਂ, ਬਾਣੀ ਦਾ ਨਿਤਨੇਮ ਹੀ ਨਹੀਂ, ਪੰਜਾਂ ਕਾਰਾਂ ਦੀ ਰਹਿਤ ਹੀ ਨਹੀਂ, ਵਾਹਿਗੁਰੂ ਮੰਤਰ ਦਾ ਸਿਮਰਨ ਹੀ ਨਹੀਂ, ਉਹਦਾ ਸਿੱਖ ਕਹਾਉਣਾ ਵਿਅਰਥ ਹੈ। ਰਹਿਤ ਪਿਆਰੀ ਮੁਝ ਤੋਂ ਸਿੱਖ ਪਿਆਰਾ ਨਾ ਹੈ, ਸਿੱਖ ਪਿਆਰਾ ਨਾ ਹੈ ਮਮ ਰਹਿਤ ਪਿਆਰੀ ਆਹੇ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਇਸੇ ਤਰ੍ਹਾਂ ਪਰਮੇਸ਼ਰ ਦੇ ਸਿਮਰਨ ਭਜਨ ਤੋਂ ਬਿਨਾਂ ਜਿਹੜਾ ਉਹ ਕਹਾਉਂਦਾ ਹੈ ਕਿ ਮੈਂ ਪਰਮੇਸ਼ਰ ਦਾ ਵੱਡਾ ਵੈਸ਼ਨੂ ਹਾਂ, ਵੱਡਾ ਭਗਤ ਹਾਂ ਪਰ ਭਾਵ ਭਗਤੀ ਤੋਂ ਹੀਣਾ ਹੈ, ਉਹਦਾ ਕਹਾਉਣਾ ਸਭ ਤੋਂ ਵਿਅਰਥ ਹੈ। ਇਸੇ
ਤਰ੍ਹਾਂ
ਸੋ ਖਾਲਸਾ ਜੀ, ਜਿਹੜਾ ਬ੍ਰਹਮ ਗਿਆਨੀ ਬ੍ਰਾਹਮਣ ਆਪਣੇ ਆਪ ਨੂੰ ਕਹਾਉਂਦਾ ਹੈ ਪਰ ਮੱਥੇ ਵਿੱਚ ਉਹ ਤਿਲਕ ਨਹੀਂ, ਤਿਲਕ ਕਿਹੜਾ ਸੋ ਆ ਕੇਵਲ ਰਗੜ ਕੇ ਚੌਲ ਤੇ ਇਹ ਤਿਲਕ ਲਾਉਣਾ ਗੁਰੂ ਘਰ ਦੇ ਵਿੱਚ ਇਹ ਆਗਿਆ ਨਹੀਂ, ਮਨਾ ਹੈ। ਜਾਂ ਹੋਰ ਆ ਰਗੜ ਕੇ ਚੰਦਨ ਜਿਹਾ ਜਿਹੜਾ ਲਾ ਦਿੰਦੇ ਨੇ, ਇਹ ਗੁਰੂ ਘਰ ਦਾ ਤਿਲਕ ਨਹੀਂ। ਗੁਰੂ ਘਰ ਦਾ ਤਿਲਕ ਹੈ ਤਿਲਕ ਲਿਲਾਚ ਜਾਣਾ ਪ੍ਰਭ ਏਕ, ਮੱਥੇ ਵਿੱਚ ਇਹ ਤਿਲਕ ਹੈ ਜਿਹੜਾ ਇੱਕ ਵਾਹਿਗੁਰੂ ਨੂੰ ਸਾਰਿਆਂ ਥਾਵਾਂ ਤੇ ਹਾਜ਼ਰ ਨਾਜ਼ਰ ਜਾਣਨਾ, ਇੱਕ ਵਾਹਿਗੁਰੂ ਦੀ ਜੋਤ ਜਾਣਨੀ, ਇਹ ਤਿਲਕ ਹੈ। ਬਾਕੀ ਤਿਲਕ ਗੁਰੂ ਘਰ ਦੇ ਵਿੱਚ ਇਹ ਮਨਾ ਹਨ, ਮਨਮਤ ਹੈ। ਸੋ ਤਿਲਕਹੀਣ ਜਥਾ ਵਿਪਰਾ, ਜਿਸ ਦੇ ਅੰਤਕਰ ਰੂਪੀ ਮੱਥੇ ਵਿੱਚ ਸਾਰੇ ਪਰਮੇਸ਼ਰ ਦੀ ਜੋਤ ਵੇਖਣ ਨੂੰ ਤਿਲਕ ਨਹੀਂ, ਤੇ ਫਿਰ ਵੀ ਉਹ ਵਿਪਰਾ ਬ੍ਰਾਹਮਣ ਬ੍ਰਹਮ ਗਿਆਨੀ ਆਪਣੇ ਆਪ ਨੂੰ ਕਹਾਵੇ, ਉਹਦਾ ਕਹਾਉਣਾ ਵਿਅਰਥ ਹੈ। ਕੋਈ ਅਰਥ ਨਹੀਂ ਰੱਖਦਾ ਜਦੋਂ ਤੱਕ ਐਸਾ ਗਿਆਨ ਹੀ ਨਹੀਂ ਹੋਇਆ।
ਅਮਰਹੀਣ ਜਥਾ ਰਾਜਨ ਹੈ,
ਸੋ ਜਿਸ ਦਾ ਆਪਣੀਆਂ ਇੰਦਰੀਆਂ ਤੇ ਹੁਕਮ ਨਹੀਂ ਚੱਲਦਾ, ਸੋ ਜਿਸ ਦੀਆਂ ਅੱਖਾਂ ਬਗਾਨਾ ਰੂਪ ਵੇਖਣ ਵੱਲੋਂ ਮੁੜਦੀਆਂ ਹੀ ਨਹੀਂ, ਕੰਨ ਉਸ ਨਿੰਦਾ ਸੁਣਨ ਤੋਂ ਹਟਦੇ ਹੀ ਨਹੀਂ, ਜਿਸ ਦੀ ਜ਼ਬਾਨ ਸਵਾਦਾਂ ਵੱਲੋਂ ਨਹੀਂ ਹਟਦੀ, ਪੈਰ ਪਤੰਗਤ ਵੱਲ ਜਾਣੋਂ ਨਹੀਂ ਹਟਦੇ, ਹੱਥ ਥੋੜ ਖਿੰਜਣ ਵੱਲੋਂ ਹਟਦੇ ਹੀ ਨਹੀਂ, ਸੋ ਜਿਸ ਦਾ ਮਨ ਵਿਕਾਰਾਂ ਵੱਲੋਂ ਨਹੀਂ ਹਟਦਾ, ਤੇ ਫਿਰ ਉਹ ਰਾਜਨ ਹੈ। ਫਿਰ ਉਹ ਕਹਾਵੇ ਕਿ ਮੈਂ ਰਾਜਾ ਹਾਂ, ਬ੍ਰਹਮ ਗਿਆਨੀ ਹਾਂ, ਮੇਰਾ ਹੁਕਮ ਚੱਲਦਾ ਹੈ, ਉਹਦਾ ਵਿਅਰਥ ਹੈ ਇਹ ਕਹਿਣਾ। ਅਮਰਹੀਣ ਜਥਾ ਰਾਜਨ ਹੈ, ਜਿਸ ਦਾ ਹੁਕਮ ਹੀ ਆਪਣੀ ਇੰਦਰੀਆਂ ਤੇ ਚੱਲਦਾ, ਜਿਸ ਤੇ ਇੰਦਰ ਹੀ ਵੱਸ ਨਹੀਂ ਹੋਏ, ਉਹ ਜੇ ਕਹਾਵੇ ਮੇਰੇ ਅੰਦਰ ਰਾਜ ਪ੍ਰਕਾਸ਼ ਹੈ ਪਰਮੇਸ਼ਰ ਦੇ ਸਰੂਪ ਦਾ, ਮੈਂ ਰਾਜਾ ਹਾਂ, ਮਨ ਜਿੱਤਾ ਜਗ ਜੀਤ, ਮੈਂ ਮਨ ਨੂੰ ਜਿੱਤਿਆ ਹੋਇਆ, ਮੈਂ ਜਗ ਤੇ ਜਿੱਤਣ ਹਾਰ ਹਾਂ, ਇਉਂ ਜਿਹੜਾ ਉਹ ਰਾਜਾ ਕਹਾਉਣਾ ਉਹਦਾ ਕਹਾਉਣਾ ਵਿਅਰਥ ਹੈ। ਸੋ ਇੰਦਰੀਆਂ ਜਿਸ ਤੇ ਵੱਸ ਨਹੀਂ, ਮਨ ਜਿਸ ਤੇ ਵੱਸ ਨਹੀਂ, ਸੋ ਉਹ ਰਾਜਾ ਬ੍ਰਹਮ ਗਿਆਨੀ ਨਹੀਂ ਕਹਾ ਸਕਦਾ। ਸੋ ਆਵਦ ਸ਼ਸਤਰ ਕਿਹੜੇ ਨੇ? ਸੈਨਾ ਸਾਧ ਸਮੂਹ ਸੂਰ ਅਜਿਤ ਸਿੰਘ ਸੰਨਾ ਅੰਤਨ ਨਿਮਰਤਾ ਆਪਦਾ ਗੁਣ ਗੋਬਿੰਦ ਰਮਣ ਓਟ ਗੁਰ ਸ਼ਬਦ ਕਰ ਚਰਮਣ ਆਰੂੜ ਤੇ ਅਸਵਰਥ ਨਾ ਗਿਆ ਬੁਝੰਤੇ ਪ੍ਰਭ ਮਾਰ ਗਿਆ ਵਿਚਰ ਤੇ ਨਿਰਭੈ ਸਤਰ ਸੈਨਾ ਪਾਇਆ ਤੇ ਗੋਪਾਲ ਕੀਰਤਨ ਹੈ ਜਿੱਤ ਤੇ ਵਿਸਵ ਸੰਸਾਰ ਹੈ ਨਾਨਕ ਵਸਿਨ ਕ੍ਰੋਧ ਪੰਚ ਅਸਰ ਹੈ। ਜਿਨ੍ਹਾਂ ਦੇ ਕੋਲ ਭਗਤੀ ਰੂਪੀ ਤਲਵਾਰ ਹੀ ਨਹੀਂ, ਜਿਨ੍ਹਾਂ ਦੇ ਕੋਲ ਗਿਆਨ ਰੂਪੀ ਖੰਡਾ ਹੀ ਨਹੀਂ, ਜਿਨ੍ਹਾਂ ਦੇ ਕੋਲ ਧਰਮ ਰੂਪੀ ਤਨਖ ਹੀ ਨਹੀਂ, ਜਿਨ੍ਹਾਂ ਦੇ ਕੋਲ ਪ੍ਰੇਮ ਰੂਪੀ ਤੀਰ ਹੀ ਨਹੀਂ, ਜਿਨ੍ਹਾਂ ਦੇ ਕੋਲ ਭਗਤੀ ਰੂਪੀ, ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਚਿੱਤ ਦੀ ਸ਼ਾਂਤੀ ਰੂਪੀ ਇਹ ਸ਼ਕਤੀ ਵਰਸ਼ੀ ਨਹੀਂ ਜਿਨ੍ਹਾਂ ਦੇ ਕੋਲ, ਸੋ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਿਸ਼ਚਾ ਰੂਪੀ ਨੇਜਾ ਨਹੀਂ ਹੱਥ ਵਿੱਚ ਪਕੜਿਆ ਹੋਇਆ, ਸੋ ਉਹ ਕਾਹਦਾ ਸੂਰਮਾ? ਉਹ ਜੇ ਕਹਾਵੇ ਕਿ ਮੈਂ ਵਿਸ਼ੇ ਵਿਕਾਰਾਂ ਨੂੰ ਜਿੱਤ ਲਿਆ, ਮੈਂ ਆਪਣੇ ਦੁਸ਼ਮਣ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਉਹਨਾਂ ਨੂੰ ਮੈਂ ਫਤਿਹ ਕਰ ਲਵਾਂਗਾ, ਕਦੇ ਨਹੀਂ ਕਰ ਸਕਦਾ। ਜਿਨ੍ਹਾਂ ਦੇ ਕੋਲ ਨਿਮਰਤਾ ਰੂਪੀ ਢਾਲ ਹੀ ਨਹੀਂ, ਸੋ ਐਸੇ ਜਿਹੜੇ ਨੇ ਆਪਦਹੀਣ ਜਥਾ ਸੂਰਾ, ਐਸੇ ਸੁਰਗੁਣਾਂ ਰੂਪੀ ਸ਼ਸਤਰਾਂ ਤੋਂ ਬਿਨਾਂ, ਜਿਹੜਾ ਸੂਰਮਾ ਕਹਾਵੇ ਕਿ ਮੈਨੂੰ ਪ੍ਰੇਮ ਦਾ ਰੰਗ ਲੱਗਾ ਹੋਇਆ, ਮੈਂ ਮਨ ਨੂੰ ਜਿੱਤਿਆ ਹੋਇਆ, ਨਹੀਂ ਬਣ ਸਕਦਾ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤ ਹੈ ਸੂਰਾ, ਆਤਮ ਜਿਹੜਾ ਸਗਲਵਾ ਪਾਕ ਹੈ, ਜਾਂ ਕਾ ਸਤਗੁਰ ਪੂਰਾ। ਜਦੋਂ ਤੱਕ ਸੁਰਗੁਣਾਂ ਦੇ ਸ਼ਸਤਰ ਨਹੀਂ ਪਕੜੇ ਹੋਏ, ਤਦ ਤੱਕ ਸੂਰਮਾ ਕਿਵੇਂ ਕਹਾਵੇਗਾ?
ਨਾਨਕ ਧਰਮਹੀਣ ਤਥਾ ਵੈਸ਼ਨਵ,
ਇਸੇ ਤਰ੍ਹਾਂ ਜਿਹੜਾ ਧਰਮ ਤੋਂ ਹੀ ਨਾ ਤੇ ਕਹਾਉਂਦਾ ਮੈਂ ਪਰਮੇਸ਼ਰ ਦਾ ਭਗਤ ਹਾਂ, ਉਹਦਾ ਕਹਾਉਣਾ ਵਿਅਰਥ ਹੈ। ਭਗਤੀ ਬਿਨਾਂ ਕਿਵੇਂ ਪਰਮੇਸ਼ਰ ਦਾ ਭਗਤ ਕਹਾ ਲਵੇਗਾ? ਸਿਮਰ ਭਜਨ ਉੱਚਾ ਜੀਵਨ, ਬਾਣੀ ਦਾ ਨਿਤਨੇਮ ਨਹੀਂ, ਵਾਹਿਗੁਰੂ ਮੰਤਰ ਦਾ ਸਿਮਰ ਨਹੀਂ, ਮੂਲ ਮੰਤਰ ਦਾ ਅਭਿਆਸ ਨਹੀਂ, ਕੋਈ ਕੀਰਤਨ ਨਹੀਂ, ਕਥਾ ਨਹੀਂ, ਸੋ ਫਿਰ ਕਹਾਵੇ ਮੈਂ ਵੱਡਾ ਗੁਰਸਿੱਖ ਹਾਂ, ਮੈਂ ਸਿੰਘ ਹਾਂ, ਕੋਈ ਰਹਿਤ ਮਰਿਆਦਾ ਨਹੀਂ, ਅੰਮ੍ਰਿਤ ਨਹੀਂ ਛਕਿਆ ਹੋਇਆ, ਕਿਵੇਂ ਕਹਾ ਲਵੇਗਾ? ਉਹਦਾ ਕਹਾਉਣਾ ਸਭ ਵਿਅਰਥ ਹੈ। ਪਰ ਇਹ ਕੇਸ ਪਾਹੁਲ ਬਿਨਾਂ ਭੇਖੀ ਮੂਰਖ ਸਿੱਖ, ਮੇਰਾ ਦਰਸ਼ਨ ਨਾਇਕ ਇਸ ਪਾਪੀ ਤਿਆਗੀ ਸਿੱਖ, ਯਹੀ ਮੋਰ ਆਗਿਆ ਸੁਣੋ ਸਿੰਘ ਪਿਆਰੇ, ਬਿਨਾਂ ਸ਼ਸਤਰ ਕੇਸੰ ਦੇਵੋ ਨਾ ਦੀਦਾਰੇ। ਦਸਮ ਪਾਤਸ਼ਾਹ ਦੇ ਬਚਨ ਹੇ ਸਿੰਘੋ ਸੁਣੋ, ਜਦੋਂ ਤੱਕ ਸਿਰ ਤੇ ਕੇਸ ਨਹੀਂ ਤੇ ਸ਼ਸਤਰ ਨਹੀਂ, ਤਦੋਂ ਤੱਕ ਸਾਡੇ ਦਰਸ਼ਨ ਨਹੀਂ ਹੋਣਗੇ। ਜੇ ਸਾਡੇ ਦਰਸ਼ਨ ਕਰਨੇ ਹਨ ਤਾਂ ਸਾਫ ਸੂਰਤ ਹੋਵੋ, ਔਰ ਰਹਿਤ ਮਰਿਆਦਾ ਚ ਪ੍ਰਪੱਕ ਹੋਵੋ। ਐਵੇਂ ਕਿਸੇ ਦਾ ਇਹ ਕਹਾਉਣਾ, ਸਿੰਘ ਕਹਾਉਣਾ ਜਾਂ ਵਾਹਿਗੁਰੂ ਦਾ ਭਗਤ ਕਹਾਉਣਾ, ਉਹਦਾ ਵਿਅਰਥ ਹੈ ਭਾਵ ਭਗਤੀ ਤੋਂ ਬਿਨਾ।
ਨਾ ਸੰਖੰ ਨਾ ਚੱਕਰੰ,
ਸੋ ਉਹ ਪਰਮੇਸ਼ਰ ਦਾ ਕੈਸਾ ਸਰੂਪ ਹੈ ਜੀ, ਜਿਸ ਨੂੰ ਅਸੀਂ ਧਿਆਉਣਾ ਕਰੀਏ? ਹਜ਼ੂਰ ਕਹਿੰਦੇ ਨਾ ਤਾਂ ਉਹ ਨਾ ਸੰਖੰ ਨਾ ਚੱਕਰੰ, ਨਾ ਉਹ ਸੰਖ ਵਜਾਉਣ ਵਾਲਾ ਹੈ, ਨਾ ਉਹ ਚੱਕਰਾਂ ਵਾਲਾ ਹੈ ਕਿਸੇ ਪ੍ਰਕਾਰ, ਸੋ ਨਾ ਗਦਾ ਨਾ ਸਿਆਮੂ, ਨਾ ਗਦਾ ਗੁਰਜ ਵਾਲਾ ਹੈ ਤੇ ਨਾ ਉਹ ਸਿਆਮ ਕਾਲੇ ਸਰੂਪ ਨੂੰ ਧਾਰਨ ਵਾਲਾ ਹੈ, ਇਹ ਨਿਰਗੁਣ ਬ੍ਰਹਮ ਦਾ ਕਥਨ ਕਰਨ ਲੱਗੇ ਹਨ। ਸੋ ਇਸ ਪ੍ਰਕਾਰ ਨਾਲ ਸੰਖਣ, ਹਾਂਜੀ
ਗੁਰੂ ਕੀ ਬਾਣੀ ਕਿਹਦੇ ਗਏ ਵਿਚਾਰ ਕਰੋ। ਮੈਨੂੰ ਪਤਾ ਪ੍ਰਚਾਰ ਕਿਹੋ ਜਿਹਾ ਕਰਨਾ ਜਿਸ ਤਰੀਕੇ ਦੀ ਅੱਖਣ ਵਾਲੀ ਗੱਲ ਹੈ ਪਤਾ ਮੈਨੂੰ ਸਾਹ ਸਾਹ ਕੇ ਠੋਕਣਾ
ਅਸਚਰਜ ਸੂ ਵਾਹ ਅਸਚਰਜ ਨੂੰ ਕਹੀਦਾ ਵਾਹ ਅਸਚਰਜ ਨੂੰ ਜਿਹੜਾ ਕੋਈ ਕੰਮ ਬਹੁਤ ਹੀ ਹੈਰਾਨਗੀ ਵਾਲਾ ਹੋਵੇ ਜਾਂ ਐਸਾ ਕੋਈ ਨਜ਼ਾਰਾ ਤੱਕਿਆ ਜਾਵੇ ਉਹਨੂੰ ਵੇਖ ਕੇ ਆਦਮੀ ਅਖੀਰ ਇਹ ਕਹਿੰਦਾ ਵਾਹ ਭਾਈ ਵਾਹ ਵਾਹ ਬਹੁਤ ਅਸਚਰਜ ਚੀਜ਼ ਵੇਖੀ ਹੈ ਸੋ ਵਾਹ ਨਾਮ ਅਚਰਜ ਕੋ ਹੋਈ ਅਚਰਜ ਤੇ ਪਰ ਉਤਨਾ ਅਸਚਰਜ ਤੋਂ ਪਰੇ ਕੋਈ ਕਥਨ ਰਹਿ ਨਹੀਂ ਜਾਂਦਾ ਇਸ ਵਾਸਤੇ ਅਸਚਰਜ ਕਿਹਨੂੰ ਕਹੀਦਾ ਹੈ ਜਿਹੜਾ ਆਪ ਸਾਰਿਆਂ ਦਾ ਹੀ ਆਸਰਾ ਹੈ ਔਰ ਉਹ ਕਿਸੇ ਦੇ ਆਸਰੇ ਨਹੀਂ ਜਿਹੜਾ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ ਔਰ ਉਹ ਕਿਸੇ ਦੇ ਪ੍ਰਕਾਸ਼ ਦਾ ਮੁਹਤਾਜ ਨਹੀਂ ਆਪਣੇ ਆਪ ਤੋਂ ਆਪ ਪ੍ਰਕਾਸ਼ਵਾਨ ਹੈ ਸੋ ਉਹ ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਔਰ ਉਹਨੂੰ ਪੈਦਾ ਕਰਨ ਵਾਲਾ ਕੋਈ ਨਹੀਂ ਜਿਹੜਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਤੇ ਉਹਨੂੰ ਪਾਲਣ ਵਾਲਾ ਕੋਈ ਨਹੀਂ ਸੋ ਐਸਾ ਜਿਹੜਾ ਸਾਰਿਆਂ ਦਾ ਆਧਾਰ ਆਸਰਾ ਰੂਪ ਹੈ ਤੇ ਜਿਹੜਾ ਕਿਸੇ ਦੇ ਆਸਰੇ ਦਾ ਮੁਹਤਾਜ ਨਹੀਂ ਉਹਨੂੰ ਅਸਚਰਜ ਕਹਿੰਦਾ ਹੈ ਅਚਰਜ ਰੂਪੰ
ਰਹੰਤ ਜਨਮ
ਉਹ ਜੰਮਣ ਮਨ ਤੋਂ ਰਹਿਤ ਹੈ ਪਰਮੇਸ਼ਰ
ਕਥੰਤ ਵੇਦਾ
ਉਹਨੂੰ ਵੇਦ ਵੀ ਬੇਅੰਤ ਕਰਕੇ ਕਹਿੰਦੇ ਹਨ ਜਿਸ ਤੇ ਤਾਂ ਨਹੀਂ ਅੰਤ ਨਹੀਂ ਅੰਤ ਵੇਦ ਵੀ ਜਿਹੜੇ ਹਨ ਉਹਨੂੰ ਬੇਅੰਤ ਬੇਅੰਤ ਕਰਕੇ ਕਹਿੰਦੇ ਹਨ
ਮੂਚ ਮੂਚ ਅਪਾਰ ਗੋਬਿੰਦ
ਉਹ ਕਿੰਨਾ ਗੁਣਾ ਤੋਂ ਉੱਚਾ ਹੈ ਅਤਿ ਉੱਚਾ ਤਾਂ ਕਾ ਦਰਬਾਰਾ ਅੰਤ ਰਹੇ ਕਿਸ ਪਾਰਾ ਮਾਰਾ ਮੂਛ ਵੱਡੇ ਵਿਸਥਾਰ ਵਾਲਾ ਹੈ ਹਾਂ ਚੜ੍ਹਦਾ ਲਹਿੰਦਾ ਦੱਖਣ ਪਹਾੜ ਜਿਹੜੀਆਂ ਦਿਸ਼ਾ ਨੇ ਇਹ ਵੀ ਮੁੱਕ ਜਾਂਦੀਆਂ ਸੋ ਉਹ ਪਰਮੇਸ਼ਰ ਦਾ ਸਰੂਪ ਐਸਾ ਬਹੁਤਾ ਵੱਡਾ ਹੈ ਸੋ ਉਸ ਦਾ ਅਸਰੀ ਪਾਇਆ ਜਾ ਸਕਦਾ ਉਹ ਤਾਂ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਬਹੁਤ ਵੱਡੇ ਭਾਰੀ ਵਿਸਥਾਰ ਵਾਲਾ ਹੈ ਊਚ ਮੂਚ
ਅਪਾਰ
ਅਪਾਰ ਪਰਮ ਤੋਂ ਰਹਿਤ ਹੈ
ਗੋਬਿੰਦ
ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ ਹੈ ਜੋ ਵਾਹਿਗੁਰੂ
ਸੰਤ ਸਾਦਰ ਬਿੰਦ ਅਚੁੱਤ
ਉਹ ਜੀ ਵਿਸ਼ੇਸ਼ ਕਰਕੇ ਕਿੱਥੇ ਵਸਦਾ ਹੈ ਕਹਿੰਦੇ ਸਮਾਨ ਰੂਪ ਕਰਕੇ ਤਾਂ ਸਾਰਿਆਂ ਥਾਵਾਂ ਤੇ ਵਿਆਪਕ ਹੈ ਚੇਤਨ ਬ੍ਰਹਮ ਉਹ ਜੇ ਵਿਸ਼ੇਸ਼ ਤੌਰ ਤੇ ਪੁੱਛਣਾ ਹੈ ਤਾਂ ਸੰਤ ਸਾਦਰ ਬਿੰਦ ਅਚੁੱਤ ਉਹ ਜਿਹੜਾ ਅਭੇਦ ਸਰੂਪ ਹੈ ਡਿਗਣ ਤੋਂ ਰਹਿਤ ਉਹ ਸਾਧੂਆਂ ਦੇ ਹਿਰਦਿਆਂ ਵਿੱਚ ਵਸਦਾ ਹੈ ਸਾਖਿਆਤ ਹੋ ਕੇ ਵਸਦਾ ਹੈ ਪਰਮੇਸ਼ਰ ਦੇ ਪਿਆਰਿਆਂ ਦੇ ਹਿਰਦਿਆਂ ਦੇ ਵਿੱਚ ਸੋ ਇੱਕ ਰੱਬ ਦੇ ਪਿਆਰਿਆਂ ਦੇ ਨੇਤਰਾਂ ਵਿੱਚ ਵਸਦਾ ਹੈ ਪੀਪੇ ਭਗਤ ਨੂੰ ਇਹ ਜਨਾਇਆ ਸੀ ਇਸ ਪ੍ਰਕਾਰ ਜਦੋਂ ਉਪਦੇਸ਼ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਫਿਰ ਕਾਇਓ ਦੇਵਲ ਕਾਇਓ ਦੇਵਾ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਵੇਦਾ ਕਾਇਓ ਪੂਜੋ ਪਾਤੀ ਇਸ ਪ੍ਰਕਾਰ ਸੋ ਪੀਪਾ ਪਾਉਣਾ ਪਰਮ ਤੱਤ ਹੈ ਸਤਿਗੁਰ ਹੋਏ ਲਿਖਾਵਾ ਸੋ ਸਾਰਿਆਂ ਥਾਵਾਂ ਤੇ ਜਿਵੇਂ ਪੀਪੇ ਭਗਤ ਨੂੰ ਪਰਮੇਸ਼ਰ ਦਾ ਸਰੂਪ ਦਿੱਤਿਆ ਸੀ ਸੋ ਉਹਨੂੰ ਇਹ ਜਿਹੜਾ ਸੀ ਕਿ ਚੌਂ ਥਾਵਾਂ ਤੇ ਰੱਬ ਦੇ ਪਿਆਰਿਆਂ ਦੇ ਚੌਂ ਥਾਵਾਂ ਤੇ ਪਰਮੇਸ਼ਰ ਵਿਸ਼ੇਸ਼ ਤੌਰ ਤੇ ਵਸਦਾ ਹੈ ਇੱਕ ਤਾਂ ਨੇਤਰਾਂ ਵਿੱਚ ਸਾਰਿਆਂ ਚ ਵਾਹਿਗੁਰੂ ਦੇ ਦਰਸ਼ਨ ਕਰਦੇ ਨੇ ਇੱਕ ਹਿਰਦੇ ਦੇ ਅੰਦਰ ਕਿਉਂਕਿ ਹਰ ਮੌਕੇ ਤੇ ਹਿਰਦੇ ਵਿੱਚ ਉਹਨੂੰ ਵਸਾਇਆ ਹੋਇਆ ਚਿੰਤਨ ਕਰਦੇ ਨੇ ਇੱਕ ਪ੍ਰਭ ਜੀ ਵਸਾ ਸਾਧ ਕੀ ਰਸਨਾ ਪਿਆਰਿਆਂ ਦੀ ਰਸਨਾ ਤੇ ਵਸਦਾ ਹੈ ਪਰਮੇਸ਼ਰ ਇੱਕ ਪਿਆਰਿਆਂ ਦੇ ਚਰਨਾਂ ਵਿੱਚ ਵਸਦਾ ਹੈ ਸੋ ਇਸ ਵਾਸਤੇ ਜਿਹੜਾ ਅਚੁੱਤ ਅਗੇ ਸਰੂਪ ਹੈ ਉਹ ਸਾਧ ਸੰਗਤ ਤੇ ਹਿਰਦਿਆਂ ਵਿੱਚ ਆਪ ਵਸਦਾ ਹੈ ਉਹਨੂੰ ਬੁੱਝ ਕਿਹੜੇ ਸਕਦੇ ਨੇ ਸਮਝ ਕਿਹੜੇ ਸਕਦੇ ਹਨ ਕਹਿੰਦੇ ਵੱਡ ਭਾਗੀ ਹੈ ਜਿਹਨਾਂ ਦੇ ਵੱਡੇ ਭਾਗ ਹਨ ਉਹ ਵੱਡਿਆਂ ਭਾਗਾਂ ਵਾਲੇ ਉਹਨੂੰ ਜਾਣ ਸਕਦੇ ਹਨ ਵਾਹਿਗੁਰੂ ਨੂੰ ਹੋਰ ਨਹੀਂ ਕੋਈ ਸਮਝ ਸਕਦਾ ਜਿਹੜਾ ਸੰਗਤ ਵਿੱਚ ਆ ਕੇ ਸੁੱਖ ਸ਼ਬਦ ਵਿੱਚ ਜੋੜੇ ਉਹਨੂੰ ਉਸ ਰੂਪ ਦੇ ਦਰਸ਼ਨ ਹੋ ਸਕਦੇ ਨੇ ਜਿਸ ਦਾ ਚੱਕਰ ਕਹਿਣ ਯਾਰ ਬਰਨ ਜਾਤ ਯਾਰ ਪਾਤ ਨਹਿਣ ਜਿਹੇ ਰੂਪ ਰੰਗ ਯਾਰ ਰੇਖ ਤੇ ਭੂਪ ਕਹਿ ਨਾ ਸਕ ਕੇ ਐਸਾ ਜਿਹੜਾ ਰੂਪ ਨਾ ਰੇਖ ਨਾ ਰੰਗ ਕੇ ਸ਼੍ਰੀ ਗੁਣ ਤੇ ਭਿੰਨ ਜਿਸਾ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਤਾਂ ਉਸ ਤੇ ਦਰਸ਼ਨ ਹੁੰਦੇ ਹਨ
ਧਿਆਨ ਬਸਨ ਸੰਸਾਰ
ਜਮਨ ਭਜਨ ਭਾਵ ਭਗਤੀ ਤੋਂ ਬਿਨਾਂ ਸਭ ਉਜਾੜ ਹੀ ਉਜਾੜ ਸੋ ਕਿਹੋ ਜਿਹੀ ਉਜਾੜ ਹੈ ਜੀ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀ ਹਜ਼ੂਰ ਕਹਿੰਦੇ ਨੇ ਜੇ ਜਿਹੜਾ ਸੰਸਾਰ ਹੈ ਇਹ ਸਾਰਾ ਹੀ ਉਜਾੜ ਦੀ ਨਿਆਈ ਹੈ ਜੇ ਸਿਮਨ ਭਜਨ ਭਾਵ ਭਗਤੀ ਨਹੀਂ ਤਾਂ ਇਹ ਉਜਾੜ ਸਮਝਣਾ ਕਰੋ ਇੱਕ ਬੀਆਬਾਨ ਹੈ ਸੋ ਹਜ਼ੂਰ ਸੱਚੇ ਪਾਤਸ਼ਾਹ ਇਹ ਸੰਸਾਰ ਦਾ ਵਸਣਾ ਤੁਸੀਂ ਉਦਿਆਰ ਉਜਾੜ ਦੀ ਨਿਆਈ ਕਹਿੰਦੇ ਜੇ ਤੇ ਫਿਰ ਜੰਗਲ ਵਿੱਚ ਤਾਂ ਕੁੱਤੇ ਹੁੰਦੇ ਨੇ ਗਿੱਦੜ ਹੁੰਦੇ ਨੇ ਖੋਤੇ ਹੁੰਦੇ ਨੇ ਸੋ ਉੱਥੇ ਤਾਂ ਬੜੇ ਔਖੇ ਥਾਂ ਹੁੰਦੇ ਨੇ ਉੱਥੇ ਡਾਕੂ ਹੁੰਦੇ ਨੇ ਉੱਥੇ ਸ਼ਰਾਬਾਂ ਪਿਆ ਕੇ ਤੇ ਉਹ ਲੀੜੇ ਲਾ ਲੈਂਦੇ ਨੇ ਲੁੱਟ ਲੈਂਦੇ ਨੇ ਇਸੇ ਤਰ੍ਹਾਂ ਉੱਥੇ ਤਾਂ ਮੂਰਛਾ ਹੋ ਜਾਂਦਾ ਮਨੁੱਖ ਜਿਹੜਾ ਉਹਨਾਂ ਦੇ ਰਿੱਕੇ ਚੜ ਜਾਵੇ ਉੱਥੇ ਤਾਂ ਬੜਾ ਡਰ ਆਉਂਦਾ ਹੈ ਉੱਥੇ ਤਾਂ ਦੇਸਾ ਭਰਮ ਹੋ ਜਾਂਦੀ ਹੈ ਕੋਈ ਚੇਤਾ ਨਹੀਂ ਰਾਹ ਦਾ ਨਹੀਂ ਪਤਾ ਲੱਗਦਾ اتے تو بڑی تکھیاں فائیاں ہوں نے وہ ڈاکو انہوں نے گھر پا کے مار دے تو اتے تو کسی پاس اگ لا دیں کسی پاس پانی ڈونگا آ جاتا جس سے بھی لنگیا نہیں جانا سو سچے پاتشاہ جی یہ ستار جا پجار جی نے دسیا ہے تو یہ بھی اسی طرح کا جی ہزور کے نام پائے یہ سنو فرما ادیان بسن سوتار سنسار کا جہاں واسطہ ہے بسنا ہے یہ ایک پجار کی نیا ہے بیا بال کی نیا ہے جاننا کرو منمکھا واسطے جنہوں کے سبندی گرمکھ نے وہ کہو جہ نے سبندی جہے نے وہ سوان کتوں کی نیائی ہیں جہے لالچی نے کیول لالچ ہے جنہوں نے من میں تھی تو وہ کتوں کی نیائی ہیں سیال گدڑ کی نیائی وہ نے جہے دگے باز نے جہے سوکھا دے جان سبندی وہ گدڑا کی نیائی ہیں خرا جہے کام ہی نے بہتے وکار گرستے ہوئے وہ کھوتیاں نہیں آئی یہ جاننا کرو جہے سبندی نے یہ کھوتے تے کتے تے گدڑ بن رہے ہیں سنسار جاننا کرو
ستھان من موہ مدرم
کہ جی بڑے اوکھے اوکھے تھان ہوں نے جنگل کہ بکھم ستھان من اتے سب تو اوکھا تھان ہے من من جتنا بڑا اوکھا ہے اس گاٹی سے چڑھنا بڑا اوکھا ہے کہ سب کا گاٹی رام کی چڑھ رہے ہو کبھی من جتنا بڑا اوکھا ہے تو یہ ایک آٹی بنیا ہوا راجا ہے سو کیوں لیجا گڑھ بنتا پائی ڈوبر کوٹ تر تیور کھائی پانچ پچیس موہ مر مرتر آدی پربل مایا جن گریب کو جوڑ نہ پہنچے کان کرو رگ رایا اس پرکار کام کروھ آدھ جہے نے یہ دربار کی رکھے دکھ سے سکھ دربار کی رکھے ہوئے نے تو اسی طرح یہ بڑا پاری تہ من ماواسی راجا یہ جڑا من ہے یہ بڑا پاری آکی ہوا بیٹھا ہے راجا جہا ہے یہ دے روپی قلعے دن کیں جیتیے تو یہ بڑا پاری اوکھا کرنے والا ہے اوکھا تھا من ہے اس کو کوئی بھاگا والا ہی جیت سکتا ہے یہ تو وڈے وڈے من کے مارے مر گئے کاجی منا شیخ کمن کمن نے پتریا تمری پرتیس منا کہڑا کہڑا نہیں جگا جنہیں تیرے سے بھروسہ کیا سب ڈگ پائے جنہوں نے اپنے من سے بھروسہ کیا نا میں بڑا سیاح میں بڑا خوش ہے بس تو ڈگ پائے سارے من مسیے لوگ اس واسطے یہ جڑا من ہے یہ اوکھا تھان ہے اس کے بڑا پاری کٹن جگہ ہے اس کو فتح کرنا بڑا اوکھا ہے
مدرم
کہ جی اتے تو ڈاکو شراب پیا کے مورشا کر دیندے نے کہتے اتنے جہے تیا پترا کا موہ ہے نا یہ مدرن ایک شراب ہے یہ پی کے آدمی سمرے ہوئے رہتے ہیں موہ ہی فسے رہتے ہیں ساری ساری عمر تیا پترا نے موہ اگو پاوے گسے ہو تنگ کر پر انہوں نے مگر جڑے رہنا اس واسطے موہ روپی شراب ایسی ہے جس کو پی کے جی مورچا ہوئے رہتے ہیں سمجھ ہوئے رہتے ہیں یا مدرن شراب پی پی کے کمڑے ہوئے رہتے ہیں اتنے تو جی ڈاکو بڑے ہوں وہ تو کس جیتے نہیں جاتے چاٹو مار کے ڈاکا پھر لوگ جانے ادھر کہ مہا آساد اتنے بھی وڈے پاری نہ جیتے جان والے پنچ تسکر ہے پانچ چور نے اتنے کام کروھ اس سے ہی اندر پنچ چور وسا ہے کام کروھ نو مو اہنکارا امرت لوٹا ہے منمکھ نہیں بوجھا کوئی نہ سنے پکارا اصلا راج مال روپ جات جوبر پنجے ٹھگ یہ ٹگی جگ ٹگیا کہنا نریا لج اس پرکار دے اے پانچ چور ہیں وڈے پاری نان جیتے جان والے
نیت موہ پے پرم پرمن
تو اس پرکار ہیت موہ موہ مورشا ہو جاندے نے جہے ادھر جہاں ہت کرنا ہے بہت ہی ہت کرنا تیا پترا دے نال تو اے مورشا ہو جاندے ہیں جاننا کرو تو ہیت موہ تیا پترا دے موہ دے وچ ہت کرنا تے پے جڑا سب پرکار دا اتے ڈر رہتا ہے وڈا پاری ہر موقع تے پرمن اتے کہندے جی دشا پرم کہڑی ہے جس سے پرم جاتا ہے آدمی پتہ ہی نہیں لگتا میں کدھروں آیا کدھر جانا ہے تو چڑھتا رہتا دکھن پہاڑ کدھروں ہے کہندے جڑا پرم ہے نا پنج پرکار دا تو یہی دشا پرم کرن والا ہے پتہ نہیں رہتا اسی کدھروں آئے ہاں اسی کدھروں جانا اسی کرنا کی ہے کر کی رہے ہیں گھاٹا پی رہا ہے کہ نفع ہو رہا ہے وید پرم کرتا پرم پن سنگ پرم وکار برہم چتر جگ ست پرم پانچوں پرم سنسار یہ پانچ پرکار کا جڑا پرم ہے نا تو یہی دشا پرم ہویا ہویا ہے ਇਹ ਭਰਮਾਉਣ ਵਾਲਾ ਜੀਆਂ ਨੂੰ 84 ਦੇ ਗੇੜੇ ਵਿੱਚ
ਫਾਸ ਤੀਖਣ ਕਟਣਾ
ਇੱਥੇ ਜੀ ਫਾਸੀ ਫਾਸੀ ਕਿਹੜੀ ਹੈ ਕਹਿੰਦੇ ਤੀਖਣ ਬੜੀ ਭਾਰੀ ਤਿੱਖੀ ਤੇ ਬੜੀ ਭਾਰੀ ਜਿਹੜੀ ਪੈਣ ਨੂੰ ਤਾਂ ਬਹੁਤ ਸੌਖੀ ਹੈ ਪਰ ਕੱਟਣਾ ਜਿਸ ਦਾ ਬੜਾ ਭਾਰੀ ਕੱਟਣਾ ਹੈ ਉਹ ਹੈ ਹੰਕਾਰ ਦੀ ਫਾਈ ਅਹੂ ਜਿਹੜੀ ਜਿਹੜਾ ਹੰਕਾਰ ਹੈ ਜਿਹੜੀ ਹੰਕਾਰ ਕਰਨੀ ਹੈ ਇਹ ਫਾਸੀ ਹੈ ਤੇ ਇਹ ਪੈਣ ਨੂੰ ਬੜੀ ਸੌਖੀ ਹੈ ਗਲ ਵਿਚ ਪੈ ਜਾਂਦੀ ਹੈ ਛੇਤੀ ਜਿਵੇਂ ਫਾਸੀ ਦਾ ਰਸਾ ਰੇਸ਼ਮ ਦਾ ਹੁੰਦਾ ਹੈ ਪ੍ਰਤੀਤ ਹੁੰਦਾ ਬੜਾ ਨਰਮ ਹੈ ਪਰ ਉਹ ਮਾਰੇ ਤੋਂ ਬਿਨਾਂ ਛੱਡਦਾ ਨਹੀਂ ਇਸੇ ਤਰ੍ਹਾਂ ਜਿਹੜਾ ਮੋਹ ਹੈ ਨਾ ਜਿਹੜਾ ਹੰਕਾਰ ਹੈ ਪਹਿਲਾਂ ਥੋੜਾ ਥੋੜਾ ਜਿਹਾ ਮਾਣ ਬੰਦੇ ਨੂੰ ਹੁੰਦਾ ਥੋੜਾ ਜਿਹਾ ਸਤਿਕਾਰ ਕਰਾਉਣ ਵਿਚ ਮਨ ਖੁੱਲਣ ਲੱਗ ਜਾਂਦਾ ਹੈ ਹੌਲੀ ਹੌਲੀ ਹੰਕਾਰ ਪੈਂਦਾ ਪੈਂਦਾ ਪੈ ਜਾਂਦਾ ਹੈ ਪਰ ਇਹਨੂੰ ਕੱਢਣਾ ਬੜਾ ਔਖਾ ਹੈ ਕੱਟਣਾ ਬੜਾ ਔਖਾ ਹੈ ਸੋ ਮਹਾਤਮਾ ਦੇ ਪਾਸ ਇੱਕ ਟੁੱਟੀਆਂ ਲੱਤਾਂ ਵਾਲਾ ਰਹਿੰਦਾ ਸੀ ਚਾਰ ਵਿਦਿਆਰਥੀ ਸੋ ਉੱਥੇ ਮਹਾਤਮਾ ਕਥਾ ਕਰ ਰਹੇ ਸਨ ਮਹਾਤਮਾ ਨੇ ਕਿਹਾ ਕਿ ਇਹ ਹੰਕਾਰ ਦੀ ਫਾਈ ਪੈਣ ਲੱਗਿਆਂ ਬੜੀ ਛੇਤੀ ਪੈ ਜਾਂਦੀ ਹੈ ਪਰ ਟੁੱਟਦੀ ਨਹੀਂ ਸੋ ਕਹਿਣ ਲੱਗੇ ਅੱਛਾ ਜੀ ਸੋ ਕੁਝ ਸ਼ੰਕਾ ਪ੍ਰਤੀਤ ਹੋਈ ਵਿਦਿਆਰਥੀਆਂ ਨੂੰ ਸ਼ਾਇਦ ਕੋਈ ਸ਼ੰਕਾ ਰਹਿ ਗਈ ਇਸ ਗੱਲ ਵਿਚ ਸੋ ਉਹ ਕਹਿਣ ਲੱਗੇ ਇਹ ਜਿਹੜਾ ਹੈ ਨਾ ਸੋ ਲੱਤਾਂ ਘਸੀਟ ਕੇ ਤੁਰਦਾ ਹੈ ਘਸੀਟੂ ਘਸੀਟੂ ਜਿਸ ਨੂੰ ਕਹਿੰਦੇ ਸੀ ਕਹਿੰਦੇ ਇਹਨੂੰ ਤੁਸੀਂ ਕਿਹਾ ਕਰੋ ਤੂੰ ਤਾਂ ਚਿਦਾਕਾਸ਼ ਹੈ ਆਹ ਤੂੰ ਤਾਂ ਬ੍ਰਹਮ ਗਿਆਨੀ ਹੈ ਮਹਾਤਮਾ ਨੇ ਆਪ ਕਹਿ ਦਿੱਤਾ ਕਹਿੰਦੇ ਤੂੰ ਤਾਂ ਚਿਦਾਕਾਸ਼ ਹੈ ਤੂੰ ਤਾਂ ਬੜਾ ਵੱਡਾ ਗਿਆਨਵਾਨ ਹੈ ਸੋ ਸਾਰਿਆਂ ਕੋਲ ਸਤਿਕਾਰ ਕਰਵਾ ਕਰ ਕਹਿੰਦੇ ਜੀ ਚੰਗਾ ਮਾਣ ਕਰ ਬੈਠਾ ਆਪਣੇ ਮਨ ਵਿੱਚ ਜਿਹੜਾ ਕੋਈ ਵਿਦਿਆਰਥੀ ਜਾਵੇ ਉਹਨੂੰ ਜਾ ਕੇ ਮੱਥਾ ਟੇਕਿਆ ਕਰੇ ਇਹ ਚਿਦਾਕਾਸ਼ ਹੈ ਇਹ ਚਿਦਾਕਾਸ਼ ਹੈ ਉਹ ਜਦੋਂ ਹਫ਼ਤਾ ਕੁ ਲੰਘ ਗਿਆ ਤਾਂ ਮਹਾਤਮਾ ਨੇ ਰੋਕ ਦਿੱਤਾ ਕਿ ਜੇ ਅੱਜ ਨਾ ਮੱਥਾ ਟੇਕਣ ਜਾਇਓ ਜਦੋਂ ਕੋਈ ਉਹਨੂੰ ਮੱਥਾ ਟੇਕਣ ਨਾ ਗਿਆ ਬੜਾ ਲਾਲ ਪੀਲਾ ਜਿਹਾ ਹੋ ਗਿਆ ਤੁਰਿਆ ਜਾਵੇ ਨਾ ਸੋਟਾ ਜਿਹਾ ਫੜ ਕੇ ਆਇਆ ਸੋ ਮਹਾਤਮਾ ਕੋਲ ਆ ਕੇ ਭਰਿਆ ਪੀਤਾ ਜਿਹਾ ਮਹਾਤਮਾ ਕਹਿਣਗੇ ਕੀ ਗੱਲ ਹੈ ਕਹਿੰਦੇ ਜੀ ਅੱਜ ਮੈਨੂੰ ਮੱਥਾ ਟੇਕਣੀ ਕੋਈ ਨਹੀਂ ਜੇ ਆਇਆ ਦੇਖੋ ਤੁਸੀਂ ਆਪ ਮੈਨੂੰ ਚਿਦਾਕਾਸ਼ ਕਿਹਾ ਸੀ ਸੋ ਕਹਿਣ ਲੱਗੇ ਤੂੰ ਕਿਦੋਂ ਚਿਦਾਕਾਸ਼ ਬਣ ਗਿਆ ਕੇਵਲ ਤੈਨੂੰ ਕਹਿ ਦਿੱਤਾ ਸੀ ਨਾ ਤੂੰ ਤਾਂ ਉਹੀ ਘਸੀਟੂ ਹੈ ਜਿਹੜਾ ਪਹਿਲਾਂ ਸੀ ਸੋ ਫਿਰ ਬੜਾ ਹੈਰਾਨ ਹੋਇਆ ਮਨ ਵਿੱਚ ਮਹਾਤਮਾ ਕਹਿਣ ਲੱਗੇ ਭਾਈ ਐਵੋ ਹੰਕਾਰ ਦੀ ਫਾਈ ਗਲ ਪੈ ਜਾਂਦੀ ਜੀ ਇਹਨੂੰ ਕੱਟਣਾ ਬੜਾ ਔਖਾ ਹੈ ਸੋ ਕਈ ਸਮੇਂ ਤੋਂ ਬਾਅਦ ਫਿਰ ਕਿਤੇ ਮੱਥਾ ਜੀ ਜਾ ਕੇ ਉਹਦਾ ਮਨ ਟਿਕਾਣੇ ਹੋਇਆ ਐਵੇਂ ਮਾਣ ਵਿੱਚ ਆ ਗਿਆ ਕਿ ਮੈਂ ਖੁਦ ਚਿਦਾਕਾਸ਼ ਹੀ ਬਣ ਗਿਆ ਸੋ ਹੰਕਾਰ ਦੀ ਫਾਈ ਇਹ ਗਲ ਪੈਣ ਨੂੰ ਬੜੀ ਤਿੱਖੀ ਹੈ ਛੇਤੀ ਨਾਲ ਪੈ ਜਾਂਦੀ ਹੈ ਪਰ ਇਹਨੂੰ ਕੱਟਣਾ ਬੜਾ ਕਠਿਨ ਹੈ ਹੰਕਾਰ ਦੀ ਨਿਵਿਰਤੀ ਕਰਨੀ ਬੜੀ ਔਖੀ ਗੱਲ ਹੈ
ਪਾਵਕ ਤੋ ਅਸਾਧ ਪੂਰਨ
ਇੱਥੇ ਪਾਵਕ ਅਗਨੀ ਕਿਹੜੀ ਹੈ ਈਰਖਾ ਦੀ ਤ੍ਰਿਸ਼ਨਾ ਦੀ ਵਿਕਾਰਾਂ ਦੀ ਅੱਗ ਸਾੜੀ ਜਾਂਦੀ ਹੈ ਸਾਰਿਆਂ ਤਾਈ ਸੋ ਆ ਪਾਣੀ ਕਿਹੜਾ ਹੈ ਇਹ ਜਿਹੜੇ ਪਦਾਰਥ ਹਨ ਇਹ ਅਸਾਧ ਨਾ ਸਾਧੇ ਜਾਣ ਵਾਲੇ ਹੋਰ ਬੜੇ ਭਿਆਨਕ ਹਨ ਬੜੀ ਭਿਆਨਕ ਅੱਗ ਹੈ ਈਰਖਾ ਦੀ ਸਭ ਨੂੰ ਸਾੜੀ ਜਾਂਦੀ ਹੈ ਮੇਲ ਦੀ ਦਾਵਾ ਅਗਨ ਬਹੁਤ ਤਿਰਨ ਜਾਲੇ ਕੋਈ ਹਰਿਆ ਬੂਟ ਰਹੋ ਰਹੀ ਇੱਕ ਮਹਾਂਭਾਰਤ ਵਿਚ ਪ੍ਰਸੰਗ ਉਹਦਾ ਇੱਕ ਬ੍ਰਾਹਮਣ ਬਾਹਰ ਗਿਆ ਸੋ ਉਹਨੇ ਵੇਖਿਆ ਇੱਕ ਪਾਸੇ ਤਾਂ ਅੱਗ ਹੈ ਬੜੀ ਭਾਰੀ ਲੱਗੀ ਆ ਰਹੀ ਹੈ ਦੂਜੇ ਪਾਸੇ ਇੱਕ ਡੈਣ ਸੋ ਉਹ ਵੱਡੇ ਭਾਰੀ ਬਿਰਸ਼ਾਂ ਨੂੰ ਉਹ ਉਹਨਾਂ ਦੇ ਜਿਹੜੇ ਟਾਹਣੇ ਸੀ ਉਹਨਾਂ ਨੂੰ ਸਭ ਨੂੰ ਭੰਨੀ ਤੋੜੀ ਆਉਂਦੀ ਹੈ ਦੂਜੇ ਪਾਸੇ ਪਾਣੀ ਦੀ ਬੜੀ ਭਾਰੀ ਕਾਂਗ ਹੈ ਤੇ ਚੌਥੇ ਪਾਸੇ ਇੱਕ ਹਾਥੀ ਹੈ ਬਾਹਰੋਂ ਸੁੰਡਾ ਵਾਲਾ ਆ ਰਿਹਾ ਵੇਖ ਕੇ ਬੜਾ ਭਾਰੀ ਭੈ ਪੀਤ ਹੋਇਆ ਬਰੋਟਾ ਸੀ ਉਹਦੇ ਥੱਲੇ ਖੂਹ ਸੀ ਇੱਕ ਰਸਾ ਸੀ ਕੋਲ ਉਹਨੂੰ ਲੈ ਕੇ ਬੰਨ ਕੇ ਉਸ ਟਾਹਣੀ ਦੇ ਨਾਲ ਥੱਲੇ ਲਮਕ ਗਿਆ ਉਹਨਾਂ ਬੜਾਵਾਂ ਤੋਂ ਬਚਣ ਵਾਸਤੇ ਪਰ ਜੋ ਥੱਲੇ ਲਮਕਿਆ ਤਾਂ ਕੀ ਵੇਖਿਆ ਕਿ ਅੱਗੇ ਥੱਲੇ ਅਸਰਾਲ ਹੈ ਬੜਾ ਵੱਡਾ ਮੂੰਹ ਅੱਡੀ ਬੈਠਾ ਸੋ ਉਹਦੇ ਤੋਂ ਵੀ ਡਰਿਆ ਕਿ ਜੇ ਥੱਲੇ ਮੈਂ ਚਲਾ ਗਿਆ ਤੇ ਫਿਰ ਅਸਰਾਲ ਨਾ ਮੂੰਹ ਚ ਪਾ ਲਵੇ ਸੋ ਉਹ ਜਦੋਂ ਰਸਾ ਪਕੜ ਕੇ ਸੋ ਥੱਲੇ ਉਤਰਿਆ ਸੀ ਤਾਂ ਉਸੇ ਟਾਹਣੀ ਨੂੰ ਮਖਿਆੜ ਲੱਗਾ ਹੋਇਆ ਸੀ ਉਹ ਹਿੱਲ ਕੇ ਤੇ ਚੋਣ ਲੱਗਾ ਜਦੋਂ ਉਹਦੇ ਬੂੰਦਾ ਥੱਲੇ ਡਿੱਗਣ ਲੱਗ ਪਈਆਂ ਉਸ ਤਪੀਰੀ ਦੇ ਅੱਗੇ ਨੇ ਮੂੰਹ ਕੀਤਾ ਉਹ ਬੜਾ ਮਿੱਠਾ ਲੱਗਾ ਇਹ ਉਸੇ ਦੇ ਖਾਣ ਵਿੱਚ ਹੀ ਲੱਗ ਪਿਆ ਇਹਨੂੰ ਬਾਹਰਲੀਆਂ ਬਲਾਵਾਂ ਦਾ ਵੀ ਚੇਤਾ ਨਹੀਂ ਰਿਹਾ ਥੱਲੇ ਵਾਲੇ ਅਸਰਾਲ ਦਾ ਵੀ ਚੇਤਾ ਨਹੀਂ ਰਿਹਾ ਕਾਲਾ ਤੇ ਚਿੱਟਾ ਦੋ ਚੂਹੇ ਸਨ ਉਹ ਉੱਪਰੋਂ ਉਸ ਲੱਜ ਨੂੰ ਕੱਟਣ ਲੱਗ ਪਏ ਉਹ ਕੱਟਦਿਆਂ ਕੱਟਦਿਆਂ ਤੋਂ ਜਦੋਂ ਸਾਰੀ ਕੱਟੀ ਗਈ ਜੱਟ ਉਹ ਅਸਰਾਲ ਦੇ ਮੂੰਹ ਵਿੱਚ ਪੈ ਕੇ ਸਮਾਪਤ ਹੋ ਗਿਆ ਹਜ਼ੂਰ ਪੰਜਵੇਂ ਪਾਤਸ਼ਾਹ ਜੀ ਨੇ ਵੀ ਬਚਨ ਫਰਮਾਇਆ ਹਨ ਇਸ ਸਾਖੀ ਦੇ ਪੁਰਸਾਏ ਕਿ ਗਿਰਤ ਕੂਪ ਮੈਂ ਖਾਹੇ ਮਿਠਾਈ ਸੋ ਖੂਹ ਵਿੱਚ ਡਿੱਗਾ ਹੋਇਆ ਸੋ ਇਹ ਮਿਠਾਈ ਖਾਣ ਦੇ ਵਿੱਚ ਲੱਗਾ ਰਿਹਾ ਪਰ ਇਹਨੂੰ ਜਿਹੜੇ ਬਾਹਰਲੀਆਂ ਵਿਪਤਾਂ ਸੀ ਉਹਨਾਂ ਸਾਰੀਆਂ ਦਾ ਚੇਤਾ ਹੀ ਭੁੱਲ ਗਿਆ ਇਸ ਪੰਡਤ ਦੇ ਸਾਈ ਇਸੇ ਤਰ੍ਹਾਂ ਸੰਸਾਰ ਹੈ ਇੱਕ ਬੜੀ ਭਾਰੀ ਪੋਜਾੜ ਇਸ ਦੇ ਵਿੱਚ ਇਹ ਗ੍ਰਸਥ ਰੂਪੀ ਖੂਹ ਹੈ ਤੇ ਚਫੇਰਿਓ ਵੇਖਿਆ ਜੀਵ ਰੂਪੀ ਬ੍ਰਾਹਮਣ ਨੇ ਇੱਕ ਪਾਸੇ ਤਾਂ ਇਹ ਤ੍ਰਿਸ਼ਨਾ ਦੀ, ਇੱਕ ਪਾਸੇ ਅੱਗ ਬੜੀ ਭਾਰੀ ਸਾੜੀ ਆ ਰਹੀ ਹੈ, ਇੱਕ ਪਾਸੇ ਪਦਾਰਥਾਂ ਦਾ ਬੜਾ ਭਾਰੀ ਹੜ ਆ ਰਿਹਾ ਹੈ, ਤੀਸਰੇ ਪਾਸੇ ਦਿਰਧਾਵਸਥਾ ਰੂਪੀ ਡੈਣ ਹੈ। ਇਹ ਜਿਹੜੀ ਜਵਾਨੀਆਂ ਨੂੰ ਪਿੱਟਾਂ, ਇਹਨਾਂ ਨੂੰ ਪੰਨੀ ਤੋੜੀਆਂ ਆਉਂਦੀਆਂ, ਕਾਲੀ ਬੋਲੀਆਂ ਹਨੇਰੀ ਦੀ ਨਹੀਂ ਆਈ, ਪੰਨੀ ਆ ਰਹੀ ਹੈ ਜਵਾਨੀਆਂ ਨੂੰ ਪਿੱਟਾਂ, ਇਹਨਾਂ ਨੂੰ ਸਭ ਨੂੰ ਪੰਨੀ ਜਾ ਰਹੀ ਹੈ, ਸਭ ਦਰਦ ਹੁੰਦੇ ਜਾ ਰਹੇ ਨੇ। ਚੌਥੇ ਪਾਸੇ ਇਹ ਸਾਲ ਰੂਪੀ ਇਹ ਹਾਥੀ ਹੈ, ਜਿਸ ਤੇ 12 ਮਹੀਨਿਆਂ ਰੂਪੀ 12 ਸੁੰਡ ਨੇ, ਸੋ ਇੱਕ ਇੱਕ ਦੇ ਨਾਲ ਇਹ ਖਾਈ ਜਾਂਦਾ। ਇੱਕ ਮਹੀਨਾ ਗੁਜ਼ਰ ਗਿਆ, ਉਮਰ ਗੁਜ਼ਰ ਗਈ, ਹੋਰ ਦੂਸਰਾ ਮਹੀਨਾ ਗੁਜ਼ਰ ਗਿਆ। ਇਹ ਵੇਖ ਕੇ ਜੀਵ ਰੂਪੀ ਬ੍ਰਾਹਮਣ